ਬੈਠ ਗਿਆ ਸਿਰਾਣੇ ਵੱਲ ਮੂੰਹ ਕਰਕੇ ਪਹਿਲਾਂ ਪੰਜ ਬਾਣੀਆਂ ਦੁਬਾਰਾ ਪੜ੍ਹੀਆਂ, ਰਹਿ ਰਾਸ ਪੜ੍ਹੀ, ਫਿਰ ਕੀਰਤਨ ਸੋਹਲੇ ਦੇ ਪੰਜ ਪਾਠ ਕੀਤੇ, ਫਿਰ ਮੂਲ ਮੰਤਰ ਦਾ ਅਭਿਆਸ ਸ਼ੁਰੂ ਕਰਤਾ। ਕਹਿੰਦੇ ਜਦ 12 ਕੁ ਵਜੇ ਰਾਤ ਦੇ ਇੱਕ ਬੜਾ ਵੱਡਾ ਕਾਲੇ ਰੰਗ ਦਾ ਕੁੱਤਾ ਮੇਰੇ ਮੰਜੇ ਦੁਆਲੇ ਘੁੰਮਦਾ ਰਿਹਾ ਘੁੰਮਦਾ ਰਿਹਾ। ਕਹਿੰਦੇ ਮੈਂ ਵੀ ਛਿੱਟੀ ਨਾਲ ਚਾਰੇ ਪਾਸੇ ਲਾਈਨ ਕੱਢ ਲਈ, ਕਾਰ ਕੱਢ ਕੇ ਬੈਠਾ ਰਿਹਾ। ਫਿਰ ਕਹਿੰਦੇ ਰਾਤ ਨੂੰ ਇੱਕ ਅੱਗ ਦੀ ਲਾਟ ਆਈ ਬੜੀ ਤਕੜੀ, ਉਹ ਵੀ ਵਾਪਸ ਮੁੜ ਗਈ। ਕਹਿੰਦੇ ਫਿਰ ਕੁਛ ਨਹੀਂ ਆਇਆ, ਬਸ ਫਿਰ ਮੈਂ ਸੌਂ ਗਿਆ। ਕਿ ਜਾ ਮੈਂ ਸਵੇਰੇ ਉੱਠ ਕੇ ਦੇਖਿਆ, ਕਹਿੰਦੇ ਉਹ ਸਾਹ ਚੜ੍ਹਾਈ ਕਰ ਗਿਆ। ਮੈਂ ਕਿਹਾ ਉਹ ਕਿਉਂ? ਕਹਿੰਦੇ ਜਿਹੜੀਆਂ ਚੀਜ਼ਾਂ ਉਹਨੇ ਮੇਰੇ 'ਤੇ ਭੇਜੀਆਂ ਸੀ ਉਹ, ਕਿਉਂਕਿ ਮੇਰੇ ਤਾਂ ਚੱਲੀਆਂ ਨੇ, ਉਹ ਜਾ ਕੇ ਉਲਟ ਉਹਦੇ 'ਤੇ ਹੀ ਪੈ ਗਈਆਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਕਹਿੰਦੇ ਨੇ, ਜੇ ਕੋਈ ਬੰਦਾ ਕਿਸੇ ਦੇ ਉੱਤੇ ਤੀਰ ਕੱਸਦਾ ਰੱਬ ਦੇ ਪਿਆਰਿਆਂ 'ਤੇ, ਸੋ ਇਸ ਕਰਕੇ ਜੇ ਉਹ ਕਸੇ ਤੀਰ ਤਾਂ ਉਲਟਾ ਆ ਕੇ ਉਸੇ ਨੂੰ ਵੱਜਦਾ। ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾਬਾਰ, ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ ਕਿਸੇ ਗਵਾਰ ਝੱਲੇ ਨੇ ਤੀਰ ਸਿੰਨ ਲਿਆ ਕਿ ਇਹਨੂੰ ਮਾਰਨਾ ਹੈ। ਹਰ ਜਨ ਹਰ ਲਿਵ ਉੱਭਰੇ, ਰੱਬ ਦੇ ਪਿਆਰੇ ਰੱਬ ਵਿੱਚ ਲਿਵ ਲਾ ਕੇ ਬੈਠੇ ਸੀ, ਉਹ ਤਾਂ ਬਚ ਗਏ। ਜਿਨ ਸੰਧਿਆ ਤਿਸ ਫਿਰ ਮਾਰ, ਉਹ ਤੀਰ ਉਲਟ ਕੇ ਕਹਿੰਦੇ ਉਹਨੂੰ ਹੀ ਵੱਜ ਗਿਆ। ਜਿਵੇਂ 6ਵੇਂ ਪਾਤਸ਼ਾਹ ਨੂੰ ਝਬਾਲ ਨਗਰ, ਜਦੋਂ ਬੀਬੀ ਵੀਰੋ ਦਾ ਵਿਆਹ ਕਾਰਜ ਸੀ, ਸ਼ਾਦੀ ਹੋਣ ਲੱਗੀ, ਇੱਕ ਤੁਰਕ ਕਿਲੇ ਵਿੱਚ ਚੜ੍ਹਿਆ ਹੋਇਆ ਕਹਿੰਦਾ ਮੈਂ 6ਵੇਂ ਪਾਤਸ਼ਾਹ ਨੂੰ ਮਾਰ ਦਿਆਂ ਉਰੇ ਹੀ, ਕਿਉਂਕਿ ਇਹਨਾਂ ਨੇ 7,500 ਫੌਜ ਮਾਰਤੀ। ਜਦ ਉਹਨੇ ਨਿਸ਼ਾਨਾ ਸਿੰਨ ਲਿਆ ਪੂਰਾ, ਕਿਸੇ ਨੂੰ ਪਤਾ ਨਹੀਂ, ਸਿਰਫ ਮਹਾਰਾਜ ਨੂੰ ਪਤਾ ਅੰਤਰਜਾਮੀ ਨੇ। ਜਦ ਉਹ ਗੋਲੀ ਚਲਾਉਣ ਲੱਗਿਆ, ਉਹ ਬੰਦੂਕ ਫਟ ਗਈ ਉਹਦੀ, ਉਹ ਫਟ ਕੇ ਉਹ ਆਪ ਹੀ ਮਰ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ ਇੰਨੀ ਰੱਖਿਆ ਕਰਦੀ ਜੀਵ ਦੀ, ਇਸ ਕਰਕੇ ਉਹ ਪੰਜ ਪ੍ਰਧਾਨ ਰੂਪ ਹੋਣਗੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਉਹ ਪੰਜ ਫੈਸਲਾ ਕਰਨਗੇ। ਪੰਚੇ ਪਾਵ ਹੈ ਦਰਗ ਹੈ ਮਾਨ, ਉਹ ਪੰਜ ਜਿਹੜੇ ਨੇ ਦਰਗਾਹ ਦੇ ਵਿੱਚ ਵੀ, ਸੱਚਖੰਡ ਵਿੱਚ ਵੀ ਅਤੇ ਸੰਗਤ ਵਿੱਚ ਵੀ, ਇਸ ਕਰਕੇ ਮਾਣ ਪਾਉਣਗੇ ਕਿਉਂਕਿ ਉਹ ਕੁਰੈਤਾਂ ਤੋਂ ਬਚੇ ਹੋਣਗੇ। ਮਾਣ ਸਤਿਕਾਰ ਉਸੇ ਬੰਦੇ ਨੂੰ ਮਿਲਦਾ ਜਿਹੜਾ ਬੰਦਾ ਕੁਰਹਿਤ ਨਾ ਕਰੇ। ਜਿਹੜਾ ਬੰਦਾ ਕੁਰੈਤਾਂ ਕਰੇ, ਜੇ ਉਹ ਕਹੇ ਕਿ ਮੈਨੂੰ ਹੁਣ ਮਾਣ ਸਤਿਕਾਰ ਮਿਲ ਜੇ, ਵਾਹਿਗੁਰੂ ਨੂੰ ਕਦੇ ਮਾਣ ਸਤਿਕਾਰ ਦੇਣ ਨਹੀਂ ਦਿੰਦੇ ਕਿਸੇ ਤੋਂ ਵੀ। ਆ ਜਿੰਨੇ ਵੱਡੇ ਵੱਡੇ ਬਣਦੇ ਨੇ ਆਪ, ਕੋਈ ਵੀ ਬਣਦਾ ਕਿਸੇ ਅਹੁਦੇ ਉੱਤੇ, ਜੇ ਉਹ ਕੁਰੈਤੀਆ ਹੋ ਜਾਵੇ ਤਾਂ ਮਹਾਰਾਜ ਉਹਦਾ ਮਾਣ ਆਦਰ ਬਣਨੇ ਹੀ ਨਹੀਂ ਦਿੰਦੇ, ਉਹਨੂੰ ਪੁੱਠਾ ਕਰਕੇ ਸਿੱਟ ਦਿੰਦੇ। ਜਦੇ ਥੋੜ੍ਹੇ ਦਿਨਾਂ ਬਾਅਦ ਜਾਂ ਥੋੜ੍ਹਿਆਂ ਮਹੀਨਿਆਂ ਬਾਅਦ ਉਹ ਡਿੱਗ ਹੀ ਪੈਂਦਾ, ਕਿਉਂਕਿ ਉਹ ਸਾਨੂੰ ਤਾਂ ਪਤਾ ਹੀ ਹੁੰਦਾ ਵੀ ਆਹ ਬੰਦਾ ਇੰਨਾ ਕਾਮਯਾਬ ਨਹੀਂ। ਸਿਰਫ ਜਿਹੜਾ ਬੰਦਾ ਕੁਰੈਤਾਂ ਤੋਂ ਬਚਿਆ ਹੋਇਆ ਉਸੇ ਬੰਦੇ ਦਾ ਹੀ ਆਦਰ ਕਰਾਉਂਦੇ ਨੇ ਸੱਚੇ ਪਾਤਸ਼ਾਹ, ਦੂਜੇ ਨੂੰ ਗੁਰੂ ਘਰ 'ਚ ਆਦਰ ਹੋਣ ਹੀ ਦਿੰਦੇ, ਉਹਦੀ ਬਦਨਾਮੀ ਖੜੀ ਹੋ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਪੰਜ ਨੇ, ਇਹ ਹੁੱਕਾ ਹਜਾਮ ਤਾਂ ਹਲਾਲੋ ਹਰਾਮ ਬੱਜਰ ਕੁਰੈਤਾਂ 4 ਆ ਜਾਂਦੀਆਂ ਨੇ, ਬਾਕੀ ਕੁਰੈਤਾਂ ਹੁੰਦੀਆਂ ਨੇ ਜਿਵੇਂ ਸ਼ਰਾਬ ਆਦਿਕ ਹੈ, ਮਾੜੀਆਂ ਚੀਜ਼ਾਂ ਖਾਣੀਆਂ। ਮਹਾਰਾਜ ਤਾਂ ਇੱਥੋਂ ਤੱਕ ਵੀ 10ਵੇਂ ਪਾਤਸ਼ਾਹ ਕਹਿੰਦੇ ਜਿਹੜੀ ਸ਼ਰਾਬ ਹੈ ਇਹ ਸਾਰੀਆਂ ਕੁਰੈਤਾਂ ਦੀ ਮਾਂ ਹੈ, ਇਹਦੇ ਪੀਣ ਨਾਲ ਹੀ ਸਾਰੀਆਂ ਕੁਰੈਤਾਂ ਹੁੰਦੀਆਂ ਨੇ। ਜਿਹਨੇ ਪੀਣ ਨਾਲ ਮੱਤ ਦੂਰ ਹੋ ਜਾਂਦੀ ਹੈ, ਔਲਾ ਬੌਲਾ ਬੋਲਣ ਲੱਗ ਜਾਂਦਾ, ਅਤੇ ਬੰਦਾ ਜਿਹਦੇ ਪੀਤਿਆਂ ਕਹਿੰਦੇ ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ, ਪਛਾਣ ਨਹੀਂ ਆਉਂਦੀ ਸ਼ਰਾਬ ਪੀ ਕੇ, ਅੰਨਾ ਹੋ ਜਾਂਦਾ, ਇਹ ਨਹੀਂ ਪਤਾ ਮੇਰੀ ਲੜਕੀ ਹੈ ਕਿ ਭੈਣ ਹੈ ਕਿ ਕੌਣ ਹੈ, ਇਹ ਅਖਬਾਰ 'ਚ ਬਥੇਰੀਆਂ ਗੱਲਾਂ ਆਉਂਦੀਆਂ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਸਾਡੇ ਉਹ ਪੰਜ ਪ੍ਰਵਾਨ ਗੁਰਸਿੱਖ ਹੋਣਗੇ, ਪੰਜ ਪ੍ਰਧਾਨੀ ਹੋਣਗੇ, ਉਹ ਕੁਰੈਤਾਂ ਤੋਂ ਬਚੇ ਹੋਣਗੇ, ਜਤ ਸਤ ਦੇ ਵਿੱਚ ਕਾਇਮ ਹੋਣਗੇ, ਉਹ ਤੰਬਾਕੂ ਦੀ ਵਰਤੋਂ ਨਹੀਂ ਬਿਲਕੁਲ ਕਰਨਗੇ, ਹੁੱਕਾ ਹਜਾਮਤ ਨਹੀਂ ਕਰਾਉਣਗੇ, ਕਿਸੇ ਥਾਂ ਤੋਂ ਰੋਮਾਂ ਦੀ ਬੇਅਦਬੀ ਵੀ ਨਹੀਂ ਕਰਨਗੇ, ਕਿਸੇ ਪ੍ਰਕਾਰ ਦਾ ਵੀ ਕੋਈ ਪ੍ਰਕਾਰ ਦਾ ਵੀ ਐਸਾ ਚੀਜ਼ ਨਹੀਂ ਖਾਣਗੇ ਮਾਸ ਆਦਿਕ ਜਿਹੜਾ ਦਿਮਾਗ 'ਤੇ ਮਾੜਾ ਅਸਰ ਪਾਵੇ, ਅਤੇ ਹਰਾਮ ਪਰਤਰੈ ਰੂਪ ਨਾ ਪੇਖਿਆ ਨੇਤਰ ਪਰਾਇਆ ਸੰਗ ਨਹੀਂ ਕਰਨਗੇ, ਸ਼ਰਾਬ ਆਦਿਕ ਨਹੀਂ ਵਰਤਣਗੇ, ਬਹੁਤ ਧਿਆਨ ਦੇ 'ਚ ਰਹਿ ਕੇ ਸੁੱਚਮ ਦੇ ਨਾਲ ਆਪਣੇ ਜੀਵਨ ਨੂੰ ਜਿਹੜੇ ਬਤੀਤ ਕਰਨਗੇ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ। ਪੰਚੇ ਸੋਹ ਹੈ ਦਰ ਰਾਜਾਨ, ਉਹੀ ਪੰਜ ਜਿਹੜੇ ਨੇ ਸੋਭਨੀਕ ਹੋਣਗੇ ਦਰ ਕਲਗੀ ਧਰ ਮਹਾਰਾਜ ਦੇ ਦਰਬਾਰ ਦੇ ਵਿੱਚ ਰਾਜਿਆਂ ਦੀ ਤਰ੍ਹਾਂ, ਕਿਹੜੇ ਜਿਹੜੇ ਪੰਜਾਂ ਦਾ ਤਿਆਗ ਕਰਨਗੇ, ਮੀਣੇ ਮਸੰਦ ਰਾਮ ਰਾਈਏ ਧੀਰ ਮੱਲੀਏ ਗੰਗੂ ਸ਼ਾਹੀਏ, ਜਿਹੜਾ ਇਹਨਾਂ ਦਾ ਤਿਆਗ ਕਰਨਗੇ, ਮੀਣੇ ਪਿਰਛੇ ਦੀ ਔਲਾਦ ਮਸੰਦ ਮਸੰਦਾਂ ਦਾ ਸੰਗ ਨਹੀਂ ਕਰਨਗੇ, ਰਾਮ ਰਾਏ ਦੀ ਔਲਾਦ ਦਾ ਸੰਗ ਨਹੀਂ ਕਰਨਗੇ, ਧੀਰ ਮੱਲੀਆਂ ਦਾ ਸੰਗ ਨਹੀਂ ਕਰਨਗੇ ਅਤੇ ਗੰਗੂਸ਼ਾਹੀਆਂ ਦੀ ਸੰਗਤ ਨਹੀਂ ਕਰਨਗੇ। ਸੋ ਇਸ ਪ੍ਰਕਾਰ ਪੰਜ ਹੋਰ ਤਿਆਗਣਗੇ, ਉਹ ਨੜੀ ਮਾਰ ਹੁੱਕਾ ਪੀਣ ਵਾਲੇ, ਕੁੜੀ ਮਾਰ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲੇ, ਕੁੜੀਆਂ ਨੂੰ ਵੇਚਣ ਵਾਲੇ, ਸਿਰ ਗੁੰਮ ਵਿਚਾਲੋਂ ਵਿਚਾਲੋਂ ਸਿਰ ਮਨਾ ਲੈਣਾ, ਆਸੇ ਪਾਸੇ ਕੇਸ ਰੱਖਣੇ, ਇੱਕ ਬਿਲਕੁਲ ਰੋਡੇ ਮੋਨੇ, ਇਹਨਾਂ ਦਸਾਂ ਦਾ ਤਿਆਗ ਵਾਰੀ ਵਾਰੀ ਪੰਜ ਪੰਜ ਹੀ ਨੇ ਇਹ, ਇਉਂ ਇਹਨਾਂ ਪੰਜਾਂ ਦਾ ਤਿਆਗ ਕਰਕੇ ਕੁਰੈਤਾਂ ਤੋਂ ਬਚਦੇ ਹੋਏ, ਪੰਜ ਬਾਣੀਆਂ ਪੜ੍ਹਦੇ ਹੋਏ, ਕਲਗੀਧਰ ਮਹਾਰਾਜ ਦੇ ਦਰ ਦੇ ਉੱਤੇ ਰਾਜਿਆਂ ਦੀ ਤਰ੍ਹਾਂ ਸੋਭਾ ਪਾਉਣਗੇ ਉਹ ਪੰਜ ਪਿਆਰੇ। ਪੰਚਾਂ ਕਾ ਗੁਰ ਏਕ ਧਿਆਨ, ਫਿਰ ਕਹਿਣ ਲੱਗੇ ਮਹਾਰਾਜ ਜਿਹੜੇ ਜਦੋਂ ਤੁਸੀਂ ਉਹ ਪੰਜਾਂ ਨੂੰ ਹੀ ਸਾਰਾ ਕੁਝ ਦੇ ਦਿੱਤਾ, ਫਿਰ ਉਹ ਪੰਜ ਹੰਕਾਰ ਨਾ ਕਰਨਗੇ, ਪੰਜ ਗੁਰੂ ਨਾ ਬਣ ਬੈਠਣਗੇ, ਪੰਜ ਆਖਣਗੇ ਅਸੀਂ ਬਹੁਤੇ ਵੱਡੇ ਹਾਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਉਹ ਪੰਜਾਂ ਦਾ ਹਮੇਸ਼ਾ ਇੱਕ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਿਆਨ ਹੋਵੇਗਾ। ਪੰਜ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੀ ਪੰਜ ਸਿੰਘ ਹੋਣਗੇ, ਫਿਰ ਉਹਨਾਂ ਨੂੰ ਅਸੀਂ ਐਸਾ ਮਾਣ ਦੇਵਾਂਗੇ, ਪੰਚੇ ਸੋਹ ਹੈ, ਸੋਭਨੀਕ ਹੋਣਗੇ। ਕਿਸ ਤਰ੍ਹਾਂ ਕਿ ਜਿਸ ਪ੍ਰਕਾਰ ਰਾਜਾ ਹੁੰਦਾ ਹੈ, ਰਾਜਾ ਆਪਣੇ ਪੁੱਤਰਾਂ ਨੂੰ ਆਪਣੇ ਦਰਬਾਰ ਵਿੱਚ ਵਿਸ਼ੇਸ਼ ਥਾਂ ਦਿੰਦਾ, ਉਹਨਾਂ ਦਾ ਮਾਣ ਆਦਰ ਸਤਿਕਾਰ ਕਰਾਉਂਦਾ, ਮੈਂ ਵੀ ਆਪਣੇ ਖਾਲਸੇ ਨੂੰ ਮਾਣ ਆਦਰ ਦੇਵਾਂਗਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਖਾਲਸੇ ਨੂੰ ਇੰਨਾ ਮਾਣ ਆਦਰ ਸਤਿਕਾਰ ਦੇਵਾਂਗੇ ਅਸੀਂ ਕਿ ਉਹ ਸਾਡੀ ਸਭਾ ਦੇ ਵਿੱਚ ਸੋਭਨੀਕ ਹੋਣਗੇ। ਔਰ ਮਹਾਰਾਜ ਨੇ ਆਪਾਂ ਨੂੰ ਇੰਨਾ ਮਾਣ ਆਦਰ ਦੇਤਾ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਕਰੋੜਾਂ ਮੇਰੇ ਵਰਗੇ ਪਏ ਨੇ, ਮਹਾਰਾਜ ਕਹਿੰਦੇ ਸੰਗਤ ਕਰਕੇ ਹੀ ਤਾਂ ਮੈਂ ਸਜਿਆ ਹਾਂ, ਸੰਗਤ ਕਰਕੇ ਤਾਂ ਕਿਰਪਾ ਹੋਈ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਉਹ ਜਿਹੜੇ ਪੰਜ ਪਿਆਰੇ ਹੋਣਗੇ ਉਹ ਸੋਭਨੀਕ ਹੋਣਗੇ ਮੇਰੇ ਦਰ ਦੇ ਉੱਤੇ, ਉਹਨਾਂ ਦੀ ਸ਼ੋਭਾ ਹੋਏਗੀ। ਅਸੀਂ ਉਹਨਾਂ ਦੀ ਸ਼ੋਭਾ ਵਿੱਚ ਕਹਿੰਦੇ ਹਾਂ ਕਿ ਰਹਿਤ ਸਹਿਤ ਜੈ ਪੰਚੋ ਮਿਲੇ, ਮਮ ਸਰੂਪ ਤਹਿ ਜਾਨੋ ਭਲੇ। ਜਿੱਥੇ ਰਹਿਤ ਬਹਿਤ ਵਿੱਚ ਪੰਜ ਗੁਰਸਿੱਖ ਇਕੱਠੇ ਹੋ ਜਾਣ, ਆਮ ਨਹੀਂ ਇਹ ਨਹੀਂ ਹੁੰਦਾ, ਆਮ ਤੌਰ 'ਤੇ ਦੇਖਿਆ ਵੀ ਪੰਜਾਂ ਪਿਆਰਿਆਂ 'ਚ ਲਾਉਣਾ ਜਾਂ ਨਗਰ ਕੀਰਤਨ ਦੇ ਵਿੱਚ, ਸ਼ਹਿਰ ਵਿੱਚ ਤਾਂ ਭਾਵੇਂ ਥੋੜ੍ਹਾ ਜਿਹਾ ਖਿਆਲ ਰੱਖਣ, ਪਿੰਡਾਂ 'ਚ ਅਸੀਂ ਦੇਖਿਆ ਵੀ ਆ ਇਹਦੇ ਚੱਲ ਦਾੜ੍ਹੀ ਰੱਖੀ ਹੋਈ ਹੈ, ਇਹਨੂੰ ਲਾ ਲਓ ਪੰਜਾਂ ਪਿਆਰਿਆਂ 'ਚ, ਉਹ ਮੂਹਰੇ ਉਹ ਕਹਿਣਗੇ ਚੱਲ ਕੋਈ ਨਹੀਂ ਕਲਪਾਨ ਹੀ ਫੜਨੀ ਹੈ, ਮੂਹਰੇ ਚੋਲਾ ਪਾ ਕੇ ਤੂੰ ਖੜ ਜੀ, ਦਾੜ੍ਹੀ ਤੇਰੀ ਵਧੀਆ। ਇਹਦਾ ਮਤਲਬ ਇਹ ਨਹੀਂ ਹੈ, ਆਮ ਲੋਕ ਇਹ ਕਹਿਣਗੇ ਲਓ ਅਸੀਂ ਪੰਜ ਜਾਣੇ ਹੁਣ ਗੱਲ ਕਹਿ ਰਹੇ, ਪੰਜ ਜਾਣੇ ਇਉਂ ਤਾਂ ਕਿਤੇ ਵੀ ਕੋਈ ਪੰਜ ਜਾਣੇ ਖੜੇ ਹੋ ਜਾਇਆ ਕਰਨਗੇ। ਮਹਾਰਾਜ ਨੇ ਇੱਕ ਸ਼ਰਤ ਬੰਨੀ ਆ, ਰਹਿਤ ਸਹਿਤ ਜਹਿ ਪੰਚੋ ਮਿਲੇ, ਰਹਿਤ ਦੇ ਸਮੇਤ ਜਿੱਥੇ ਪੰਜ ਪਿਆਰੇ ਇਕੱਠੇ ਹੋਣ, ਪੰਜ ਗੁਰਸਿੱਖ ਚਾਰੇ ਕੁਰੈਤਾਂ ਤੋਂ ਬਚੇ ਹੋਣ, ਪੰਜਾਂ ਬਾਣੀਆਂ ਦੇ ਨਿਤਨੇਮੀ ਹੋਣ, ਪੰਜ ਕਕਾਰਾਂ ਦੇ ਧਾਰਨੀ ਹੋਣ, ਫਿਰ ਮਹਾਰਾਜ ਕਹਿੰਦੇ ਮੇਰੇ ਜਿਹੜੇ ਪੰਜ ਪ੍ਰਵਾਨ ਨੇ ਨਾ ਉਹ ਪੰਜ ਕਕਾਰਾਂ ਦੇ ਧਾਰਨੀ ਵੀ ਹੋਣਗੇ, ਕਿਉਂਕਿ ਉਹ ਤਾਂਹੀਓ ਪ੍ਰਵਾਨਨੀਕ ਹੋਣਗੇ ਜੇ ਪੰਜ ਕਕਾਰ ਹੀ ਨਹੀਂ ਪਹਿਨੇ, ਬਿਨਾਂ ਕਕਾਰਾਂ ਤੋਂ ਫਿਰ ਉਹ ਪ੍ਰਵਾਨਨੀਕ ਕਿਵੇਂ ਹੋਣਗੇ। ਇਸ ਕਰਕੇ ਜਿਹੜੇ ਪੰਜ ਕਕਾਰ ਨੇ, ਕੰਘਾ ਕੇਸਾਂ ਦੀ ਰੱਖਿਆ ਵਾਸਤੇ ਕੇਸ ਜਿਹੜੇ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ, ਕਿਰਪਾਨ, ਕੜਾ, ਕਛਹਿਰਾ, ਇਹ ਸਾਰੇ ਕਕਾਰਾਂ ਨੂੰ ਸਾਬਤ ਸੂਰਤ ਦਸਤਾਰ ਸਿਰਾ, ਸੋਹਣੀ ਦਸਤਾਰ ਸਜਾਈ ਹੋਵੇ, ਸਾਬਤ ਸੂਰਤ ਹੋਵੇ। ਇਸ ਤਰ੍ਹਾਂ ਸਾਡੇ ਪੰਜ ਪਿਆਰੇ ਜਿਹੜੇ ਨੇ ਕਕਾਰਾਂ ਦੀ ਰਹਿਤ ਨੂੰ ਰੱਖਦਿਆਂ ਹੋਇਆਂ, ਰਹਿਤ ਸਹਿਤ ਜੈ ਪੰਚੋ ਮਿਲੇ, ਰਹਿਤ ਦੇ ਸਮੇਤ ਜਿੱਥੇ ਪੰਜ ਪਿਆਰੇ ਮਿਲਣ ਉੱਥੇ ਉਹ ਅੰਮ੍ਰਿਤ ਸੰਚਾਰ ਕਰਨ, ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਡੋਲ ਜਾਵੇ। ਇਹ ਡੋਲਦੇ ਹੀ ਤਾਂਹੀਓ ਨੇ ਸਾਰੇ ਜਾਣੇ, ਕੋਈ ਦਸ ਦਿਨ ਬਾਅਦ ਅੰਮ੍ਰਿਤ ਛੱਡ ਦਿੰਦਾ, ਕੋਈ ਵੀਹ ਦਿਨਾਂ ਬਾਅਦ ਛੱਡ ਦਿੰਦਾ, ਕਿਉਂ? ਜਿਹੜੇ ਅੰਮ੍ਰਿਤ ਸੰਚਾਰ ਕਰਨ ਵਾਲੇ ਨੇ ਜਦ ਤੱਕ ਉਹਨਾਂ ਦਾ ਜੀਵਨ ਨਹੀਂ ਉੱਚਾ ਉਦੋਂ ਤੱਕ ਗੱਲ ਨਹੀਂ ਬਣਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਹਿਲਾਂ ਪਈ ਆਪਣਾ ਜੀਵਨ ਉੱਚਾ ਕਰੋ, ਜੀਵਨ ਉੱਚਾ ਕਰਕੇ ਨਾਲੇ ਪੰਜਾਂ ਪਿਆਰਿਆਂ ਦੀ ਸੇਵਾ 'ਚ ਐਵੇਂ ਹਰੇਕ ਨੂੰ ਨਹੀਂ ਲੱਗਣਾ ਚਾਹੀਦਾ, ਉਹਦਾ ਹੀ ਨੁਕਸਾਨ ਹੈ ਇਹਦੇ ਵਿੱਚ। ਪੰਜਾਂ ਪਿਆਰਿਆਂ ਵਿੱਚ ਸਿਰਫ ਜੇ ਆਪਣੇ ਆਪ ਨੂੰ ਯੋਗ ਸਮਝੋ ਵੀ ਬਿਲਕੁਲ ਠੀਕ ਆ ਮੈਂ ਤਾਂ ਲੱਗੇ ਬੰਦਾ, ਹਰੇਕ ਹੀ ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗਣ ਨੂੰ ਤਿਆਰ ਹੋ ਜਾਂਦਾ। ਕਈਆਂ ਨੇ ਕੁਰੈਤਾਂ ਵੀ ਕੀਤੀਆਂ ਹੁੰਦੀਆਂ ਨੇ, ਉਹ ਕਹਿਣਗੇ ਚੱਲ ਕੋਈ ਨਹੀਂ ਮੈਂ ਵੀ ਪੰਜਾਂ ਪਿਆਰਾਂ ਕਈ ਪੰਜ ਬਾਣੀਆਂ ਹੀ ਨਹੀਂ ਰੋਜ਼ ਪੜ੍ਹਦੇ, ਫਿਰ ਉਹਦਾ ਲਾਭ ਨਹੀਂ ਹੁੰਦਾ ਕਿ ਕਿੰਨੀ ਸੰਗਤ ਦਾ ਨੁਕਸਾਨ ਹੋ ਜਾਂਦਾ। ਆ ਕੱਲ੍ਹ ਇੱਕ ਹੋਰ ਵੀ ਗੱਲ ਸੁਣੀ ਸੀ, ਕਹਿੰਦੇ ਅਖੇ ਕਿਸੇ ਸੰਪਰਦਾ ਨੇ ਇਹ ਗੱਲ ਵੀ ਲਿਖੀ ਆ ਵੀ ਇਹ ਦਸਵੇਂ ਪਾਤਸ਼ਾਹ ਨੇ ਆ ਜਿਹੜਾ ਅੰਮ੍ਰਿਤ ਪੰਜਾਂ ਪਿਆਰਿਆਂ ਨੂੰ ਛਕਾ ਕੇ ਪੰਜਾਂ ਪਿਆਰਿਆਂ ਕੋਲੋਂ ਫਿਰ ਆਪ ਨਹੀਂ ਛਕਿਆ। ਅਖੇ ਮਹਾਰਾਜ ਨੇ ਕਿਰਪਾਨ ਦੀ ਨੋਕ ਨਾਲ ਬਾਟੇ ਵਿੱਚੋਂ ਇੱਕ ਹੱਥ ਸੱਜੇ ਨਾਲ ਲੈ ਕੇ ਅੰਮ੍ਰਿਤ ਖੱਬੇ ਹੱਥ ਵਿੱਚ ਪੰਜ ਬੂੰਦਾਂ ਪਾ ਕੇ ਅਖੇ ਉਹ ਪੀ ਲੀਆਂ। ਕਹਿੰਦੇ ਇਹਨੂੰ ਹੀ ਕਹਿੰਦੇ ਨੇ ਆਪੇ ਗੁਰਚੇਲਾ। ਇਹ ਜਿਹੜੀ ਨਵੇਂ ਸਟੰਟ ਜੇ ਖੜੇ ਕਰ ਲੈਂਦੇ ਰੋਜ਼ ਹੀ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਕੁਛ ਨਾ ਕੁਛ ਬੋਲਦੇ ਨੇ, ਇਹਨਾਂ ਗੱਲਾਂ ਤੋਂ ਸੰਗਤ ਸੁਚੇਤ ਰਿਹਾ ਕਰੋ। ਪੰਜਾਂ ਪਿਆਰਿਆਂ ਤੋਂ ਮੰਗ ਕੇ ਅੰਮ੍ਰਿਤ ਲਿਆ ਦਸਵੇਂ ਪਾਤਸ਼ਾਹ ਨੇ, ਵੀਰ ਆਸਣ ਹੋ ਕੇ ਆਪ ਪੰਜ ਚੂਲੇ ਛਕੇ ਨੇ, ਨੇਤਰਾਂ ਚ ਪਵਾਏ ਨੇ, ਆਪਣੇ ਸੀਸ ਵਿੱਚ ਪਵਾਏ ਨੇ ਪੰਜ ਚੂਲੇ। ਇਸ ਕਰਕੇ ਆ ਜਿਹੜੇ ਕਈ ਨਵੀਂ ਫਿਰ ਗੱਲਾਂ ਸ਼ੁਰੂ ਕਰਦੇ ਨੇ ਵੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਹੀ ਨਹੀਂ ਛਕਿਆ, ਜਾਂ ਜਿਹੜੇ ਆਹ ਬਣਾਉਂਦੇ ਨੇ ਬੱਚਿਆਂ ਦੇ ਰੋਜ਼ ਜਿਹੜੇ ਬੱਚੇ ਪੜ੍ਹਦੇ ਨੇ ਆ ਬੱਚਿਆਂ ਦੇ ਹੁੰਦੇ ਨੇ ਮੈਗਜ਼ੀਨ ਜੇ ਪੜ੍ਹਨ ਵਾਲੇ, ਸੋ ਇਸ ਕਰਕੇ ਉਹ ਕਾਰਟੂਨ ਜੇ ਬਣਾਏ ਹੁੰਦੇ, ਉਹ ਇੱਕ ਉਹ ਬਣਾਏ ਦਸਵੇਂ ਪਾਤਸ਼ਾਹ ਬਾਰੇ ਵੀ ਬਣਾਇਆ ਸੀ, ਆ ਬਣਾਉਂਦੇ ਨੇ ਸਾਰੇ ਹੀ ਬਣਾਉਂਦੇ ਨੇ, ਉਹ ਬਾਹਰ ਵੀ ਪਏ ਨੇ, ਉਹ ਫੋਟੋਆਂ ਜੀਆਂ ਬਣਾ ਕੇ ਕੌਮਿਕ ਜਿਹੜੇ ਨੇ, ਤਾਂ ਉਹਦੇ ਵਿੱਚ ਵੀ ਇੱਕ ਵਾਰ ਮੈਂ ਦੇਖਿਆ ਸੀ ਪੰਜ ਦਸਵੇਂ ਪਾਤਸ਼ਾਹ ਜੀਵਨ ਬਾਰੇ ਸਾਰੀਆਂ ਫੋਟੋਆਂ ਜੀਆਂ ਬਣਾਈਆਂ, ਫਿਰ ਪੰਜ ਪਾਰੇ ਖੜਾਏ, ਫਿਰ ਨਾ ਦਸਵੇਂ ਪਾਤਸ਼ਾਹ ਚਮਚੇ ਨਾਲ ਉਹਨਾਂ ਦੇ ਬੁੱਕ 'ਚ ਅੰਮ੍ਰਿਤ ਪਾਉਂਦੇ ਦਿਖਾਏ ਨੇ ਉੱਥੇ। ਉਹਦੇ 'ਤੇ ਕੋਈ ਐਕਸ਼ਨ ਨਹੀਂ ਲੈਂਦਾ ਵੀ ਉਹ ਪੰਜ ਪਿਆਰਿਆਂ ਨੇ ਚਮਚੇ ਨਾਲ ਅੰਮ੍ਰਿਤ ਛਕਾਇਆ ਸੀ ਕਿਤੇ, ਜਦ ਤੁਹਾਨੂੰ ਪਤਾ ਹੀ ਨਹੀਂ ਹੈ ਬਾਟਾ ਹੱਥ ਵਿੱਚ ਫੜ ਕੇ ਤਿਆਰ ਕਰਦਾ ਅੰਮ੍ਰਿਤ ਦਿਖਾਉਂਦੇ ਮਹਾਰਾਜ, ਬਾਟਾ ਹੱਥ 'ਚ ਫੜਿਆ ਸੀ ਕਿਤੇ? ਬਾਟਾ ਤਾਂ ਸੁਨਹਿਰਾ ਮੰਗਾ ਕੇ ਮਹਾਰਾਜ ਨੇ ਥੱਲੇ ਕੰਬਲ ਵਿਛਾਇਆ ਸੀ, ਕੰਬਲ ਸੁੱਚਮ ਵਾਸਤੇ ਹੁੰਦਾ, ਸੁਨਹਿਰਾ ਜਿਹੜਾ ਕੂੰਡਾ ਹੁੰਦਾ ਜੀ ਚਟਨੀ ਰਗੜਦੇ ਨੇ ਜਾਂ ਸਰਦਾਈ ਬਣਾਉਂਦੇ ਵੱਡਾ ਸਾਰਾ ਕੂੰਡਾ, ਉਹਦੇ ਉੱਤੇ ਰੱਖ ਕੇ ਤਾਂ ਕਿ ਅਡੋਲ ਰਹੇ ਡੋਲੇ ਨਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਭੁਲਾ ਕੇ ਇਹਨਾਂ ਲੋਕਾਂ ਨੇ ਫੋਟੋਆਂ ਆਈਆਂ ਜਾਂ ਬਣਾਤੀਆਂ ਤਾਂ ਕਿ ਗੁੰਮਰਾਹ ਹੋ ਜਾਣ ਸਾਰੇ, ਵੀ ਕਿਸੇ ਨੂੰ ਪਤਾ ਹੀ ਨਾ ਲੱਗੇ। ਇਹ ਹੌਲੀ ਹੌਲੀ ਵਿਚਲੀ ਸ਼ਰਾਰਤ ਜਿਹੜੀ ਹੋ ਰਹੀ ਹੈ, ਇਹ ਸ਼ਰਾਰਤੀ ਲੋਕ ਸ਼ਰਾਰਤ ਕਰਦੇ ਹੀ ਹੁੰਦੇ ਨੇ, ਪਰ ਸੰਗਤ ਨੇ ਹਮੇਸ਼ਾ ਸੁਚੇਤ ਰਹਿਣਾ, ਜਿਹੜੀ ਮਰਿਆਦਾ ਆਪਾਂ ਸੁਣੀ ਹੈ ਇਸ ਮਰਿਆਦਾ ਉੱਤੇ ਹੀ ਹਮੇਸ਼ਾ ਪਹਿਰਾ ਦੇਣਾ। ਜਦ ਕਦੇ ਵੀ ਐਸਾ ਦੇਖ ਲਾਉ, ਜਦ ਮੈਂ ਆਪਣੇ ਬੱਚਿਆਂ ਨੂੰ ਇਹ ਪੜ੍ਹਦਾ ਦੇਖਿਆ ਮੈਂ ਗਿਆ ਵੀ ਚਲੋ ਉਹਨਾਂ ਨੂੰ ਮਾੜਾ ਮੋਟਾ ਸਿੱਖਿਆ ਮਿਲੇਗੀ, ਕਹਿੰਦੇ ਵੀ ਪੰਜਾਂ ਪਿਆਰਿਆਂ ਨੇ ਚਮਚੇ ਨਾਲ ਅੰਮ੍ਰਿਤ ਛਕਾਇਆ ਸੀ ਦਸਵੇਂ ਪਾਤਸ਼ਾਹ ਨੇ ਪੰਜਾਂ ਨੂੰ, ਮੈਂ ਕਿਹਾ ਨਹੀਂ, ਕਹਿੰਦੇ ਆ ਚਮਚਾ ਬਣਾਇਆ ਹੋ ਰਿਹਾ। ਫਿਰ ਬੱਚਿਆਂ ਨੂੰ ਸਮਝਾਈ ਵੀ ਚਮਚੇ ਨਾਲ ਨਹੀਂ ਬੁੱਕ ਨਾਲ, ਏਡੀ ਸ਼ਰਾਰਤ ਕਰਦੇ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਲਕੁਲ ਹੀ ਥੱਲੇ ਦਿਖਾ ਦਿੰਦੇ ਨੇ, ਹੱਥ 'ਚ ਬਾਟਾ ਫੜ ਕੇ ਅੰਮ੍ਰਿਤ ਤਿਆਰ ਕੀਤਾ। ਆਈਆਂ ਜਿਹੀਆਂ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ। ਕਈ ਨਵੇਂ ਨਵੇਂ ਪ੍ਰਸ਼ਨ ਕਰਨਗੇ, ਕਈ ਕਹਿਣਗੇ ਉੱਥੇ ਪਤਾਸੇ ਹੀ ਨਹੀਂ ਪਾਏ, ਇਹ ਪਤਾਸੇ ਬਾਅਦ 'ਚ ਸ਼ੁਰੂ ਹੋਏ ਨੇ, ਐਸਾ ਕਦੇ ਵੀ ਨਹੀਂ ਸੋਚਣਾ। ਪੰਜਾਂ ਪਿਆਰਿਆਂ ਨੇ ਪਤਾਸੇ, ਮਹਾਰਾਜ ਸੱਚੇ ਪਾਤਸ਼ਾਹ ਆ ਕੇ ਮਾਤਾ ਜੀਤ ਕੌਰ ਨੇ ਪਤਾਸੇ ਪਾਏ ਨੇ, ਇਹ ਵੀ ਭੁਲੇਖਾ ਕੱਢ ਦਿਓ, ਮਾਤਾ ਜੀਤ ਕੌਰ ਜੀ ਨੇ ਪਾਏ ਪਤਾਸੇ। ਸ਼ਾਮ ਦੀ ਕਥਾ 'ਚ ਭਾਵੇਂ ਸੁਣ ਲਿਓ ਸੂਰਜ ਪ੍ਰਕਾਸ਼ ਵਿੱਚ, ਜਦੋਂ ਮੈਂ ਪਿਛਲੀ ਵਾਰ ਸ਼ਾਮ ਦੀ ਕਥਾ 'ਚ ਕਈ ਸਾਲ ਦੇ ਪਹਿਲਾਂ ਹੀ 2 ਸਾਲ ਦੀ ਗੱਲ ਹੈ, ਜਦ ਮੈਂ ਸੰਗਤ ਨੂੰ ਉਰੇ ਕਿਹਾ ਸੀ ਕਿ ਪਤਾਸੇ ਮਾਤਾ ਜੀਤ ਕੌਰ ਨੇ ਪਾਏ ਨੇ, ਜਿਹੜੇ ਅਣਜਾਣ ਬੰਦੇ ਹੁੰਦੇ ਸੰਗਤ 'ਚੋਂ ਬੜਾ ਰੌਲਾ ਪਾਉਣ, ਦੇਖੋ ਜੀ ਮਾਤਾ ਸਾਹਿਬ ਕੌਰ ਨੇ ਪਤਾਸੇ ਪਾਏ ਸੀ, ਇਹ ਮਾਤਾ ਜੀਤ ਕੌਰ ਕਹਿੰਦੇ ਆ। ਉਹ ਉਦੋਂ ਤਾਂ ਮਾਤਾ ਸਾਹਿਬ ਕੌਰ ਨਾਲ ਆਨੰਦ ਕਾਰਜ ਨਹੀਂ ਸੀ ਹੋਇਆ ਜਦ ਅੰਮ੍ਰਿਤ ਸੰਚਾਰ ਹੋਇਆ, ਮਾਤਾ ਸਾਹਿਬ ਕੌਰ ਪਹਿਲਾਂ ਹੀ ਕਿੱਥੋਂ ਆ ਗਈ ਉੱਥੇ? ਇਸ ਗੱਲ ਦਾ ਧਿਆਨ ਰੱਖਿਆ ਕਰੋ, ਮਾਤਾ ਜੀਤ ਕੌਰ ਨੇ ਪਤਾਸੇ ਪਾਏ ਨੇ ਆ ਕੇ। ਫਿਰ ਅਸੀਂ ਇਹ ਵੀ ਪੁੱਛਿਆ ਜਿਹੜੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਮੈਂ ਕਿਹਾ ਪਤਾਸਿਆਂ ਦੀ ਕੀ ਲੋੜ ਸੀ ਵਿੱਚ ਪਾਉਣ ਦੀ? ਕਹਿੰਦੇ ਭਾਈ ਇਕੱਲੇ ਪਾਣੀ ਨਾਲ ਅੰਮ੍ਰਿਤ ਤਿਆਰ ਨਹੀਂ ਹੁੰਦਾ, ਪਤਾਸੇ ਪਾਉਣੇ ਬਹੁਤ ਜ਼ਰੂਰੀ ਨੇ, ਪਤਾਸੇ ਪਾਉਣ ਨਾਲ ਹੀ ਅੰਮ੍ਰਿਤ ਤਿਆਰ ਹੁੰਦਾ, ਬਾਕੀ ਤਾਂ ਪੰਜ ਬਾਣੀਆਂ ਤਾਂ ਪੜ੍ਹਨੀਆਂ ਹੀ ਪੜ੍ਹਨੀਆਂ ਨੇ, ਪਰ ਅੰਮ੍ਰਿਤ ਰੂਪ ਜਿਹੜਾ ਉਹ ਬਣਦਾ ਉਹ ਇਸੇ ਕਰਕੇ ਬਣਦਾ, ਮਿਠਾਸ ਪਾਈ ਉਹਦੇ ਵਿੱਚ। ਸੋ ਇਸ ਪ੍ਰਕਾਰ ਕਈ ਪ੍ਰਕਾਰ ਜਿਹੜੇ ਸ਼ੰਕੇ ਨੇ, ਇਹਨਾਂ ਸ਼ੰਕਿਆਂ ਤੋਂ ਹਮੇਸ਼ਾ ਸੰਗਤ ਸੁਚੇਤ ਰਹੇ। ਜੇ ਕੋਈ ਕੁਛ ਬੋਲਦਾ ਵੀ ਹੈ, ਇੱਕ ਤਾਂ ਆਪਾਂ ਸੱਤ ਬਚਣੀਏ ਬਹੁਤ ਹੈ, ਮਾੜੀ ਜਿਹੀ ਕੋਈ ਗੱਲ ਸੁਣ ਲਈ ਉੱਥੇ ਹੀ ਹਾਂ ਅੱਛਾ ਐਂ ਹੋ ਗਿਆ, ਕੁਛ ਕਰਨ ਦੀ ਲੋੜ ਨਹੀਂ। ਕਿਸੇ ਵੀ ਗੱਲ ਤੁਹਾਨੂੰ ਨਵੀਂ ਪਤਾ ਲੱਗ ਜੇ ਪਹਿਲਾਂ ਆ ਕੇ ਤੁਸੀਂ ਪੁੱਛ ਲਓ, ਕਿਸੇ ਵੀ ਸਿਆਣੇ ਬੰਦੇ ਨੂੰ ਕਿਸੇ ਵਿਦਵਾਨ ਨੂੰ ਪਹਿਲਾਂ ਕੋਈ ਗੱਲ ਪੁੱਛੋ, ਫਿਰ ਉਸ ਗੱਲ ਨੂੰ ਮੰਨਣਾ ਕਰੋ। ਸੋ ਇਸ ਪ੍ਰਕਾਰ ਜਿਹੜੀ ਮਹਾਰਾਜ ਨੇ ਆਪਾਂ ਨੂੰ ਰਹਿਤ ਮਰਿਆਦਾ ਦਿੱਤੀ ਹੈ, ਰਹਿਤ ਮਰਿਆਦਾ ਨੂੰ ਕਮਾ ਕੇ ਆਪਣੇ ਜੀਵਨ ਨੂੰ ਚੜ੍ਹਦੀ ਕਲਾ ਦੇ ਵਿੱਚ ਕਰੀਏ। ਵਾਹੇ ਗੁਰੂ ਵਾਹੇ ਗੁਰੂ।
पंच प्रवान, पंच जे अखर है यदा मतलब हुंदा श्रेष्ठ। हुण सारिआं नालों श्रेष्ठ दुनिया च कौन है? तिन्नां लोकां विच सब तो श्रेष्ठ जिहड़ा है वह अकाल पुरख वाहिगुरु आप ही है। पंच जो सब तो श्रेष्ठ है, पर दा अर्थ है जो सारिआं नालों परा रूप है, जिन्हों आपां बोलदे आ अपरम पर, वह पर है परमात्मा जो सारिआं नालों परा रूप है। वाण नाम है दुखां दा जो दुखां तो रहत है, क्योंकि पहला तो पंच प्रवान दे ही सिर्फ अर्थ हुण तक आपां सुणे आ, यह हुण सारी पौड़ी दे अर्थ प्रारंभ होण लगे। जो परा रूप परमात्मा है उही प्रवान नीक है, बाकी तो सारे नासवंत ने ना। एक केवल केवल वाहेगुरु ही प्रमाण नीक है। वाहेगुरु ही है सारिआं तों श्रेष्ठ, वाहेगुरु सारिआं नालों श्रोमणी। आपां जिन्हों भी होर श्रेष्ठ कहांगे पर है नासवंत। तुसीं इको इको जिहड़े अविनाशी जीवन को दाता, जिहड़े नास तों रहत हो, श्रेष्ठ हो, सारिआं नालों श्रोमणी हो। पंच प्रधान, वाहेगुरु आप ही प्रधान रूप है। पंच जो श्रेष्ठ परमात्मा है, पंजां तत्तां नूं बना के उन्हां दे विच प्रधान रूप भी आप ही है परमेश्वर। वैसे प्रधान माया नूं कहा है, पर महाराज कहिंदे माया भी तां एक दिन फिर खत्म हो जांदी है, इस करके असल विच प्रधान भी तूं आप ही है, प्रधान भी परमेश्वर जी आप ही ने। पंचे पाव है दरग है मान, फिर जिहड़े पंज ने, पंच प्रवान, पंच प्रधान, पंचे पाव है दर गह मान। इथे दर नाम जगह दा, गह नाम जगह दा, दर नाम अंदर दा हुंदा। इस करके सतगुरु महाराज कहंदे ने जिहड़ा अकाल पुरख वाहेगुरु है वह वाहेगुरु पंच जो श्रेष्ठ है, उहदे दर अस्थान, दर दे अंदर गह जिहड़ा अस्थान है, उत्थे जिहड़ा मान दा अर्थ है ज्ञान। कौन पाउंदे ने ज्ञान? ये जिहड़े अपने पंज इंद्रिय ने, ज्ञान इंद्रिय ने जिहड़े पंज, ये वाहेगुरु की चेतन सत्ता करके ही ज्ञान प्राप्त करते हैं। वाहेगुरु की चेतन सत्ता करके इन्हां पंजां नूं ज्ञान हुंदा। किवें? जिवें बंदा ज्यौंदा है, उहदी जबान नूं जे मिर्च ला दईए तां उह मिर्च कौड़ी होण दा जिहड़ा अंदर पैदा हुंदा भाव, बहुत कौड़ी है। जे मुरदे दे मूंह नूं मिर्च ला दईए, उह तां नहीं कहिंदा कौड़ी है। इह जिहड़ा ज्ञान इंद्रे नूं मिर्च कौड़ी होण दा भाव होया ना, इह वाहेगुरू दी चेतन सत्ता करके ही होया। इहदे करके इहदा मतलब होया कि वाहेगुरू ने पंज ज्ञान इंद्रियां नूं अपनी शक्ति दे के उहदे च प्रधानता अपनी बनाई होई है। तां सतगुरु महाराज कहिंदे ने कि जिहड़े ने इह पंज ज्ञान इंद्रिये, इन्हां दे विच वी उह वाहेगुरू ज्ञान देण वाला आप ही है। दसवें पातशाह ने उहनूं इउं लिख दिता कि नमो पान पाने, पान नमो पान पाने, हत्थां दे विच हत्थ रूप होके तू बैठा, तैनू नमस्कार है। कि इह किवें होया? हत्थां दे विच हत्थ रूप होके बैठा, जदों बंदा जिउंदा है उदों उहदे हत्थ हिलदे ने, कम करदे ने, जदों मर जांदा है हुण उसे हत्थ नूं आखो हिल बई, हुण नहीं हिलदा उह। महाराज जी कहिंदे मैं तां तेरी उस सत्ता नूं मत्था टेकदा जिहड़ी सत्ता लोकां दे हत्थां नूं पैरां नूं हिलाउंदी है, जुबान नूं बुलाउंदी है, कन्नां नूं सुणाउंदी है। इस करके असीं तां उस सत्ता दे पुजारी हां। नमो सूरज, सूरज कहिंदे मैं सूरज नूं नहीं नमस्कार करदा, मैं जिहड़े सूरज दे विच वाहिगुरु दी जोत है मैं तां उहनूं नमस्कार करदा, मैं तां उहनूं मत्था टेकदा। धन है अकाल पुरख तूं सूरज विच सूरज रूप होके बैठा, तू अखां विच अखां रूप होके बैठा है। अखां तां मुरदे दियां भी ने पर उह देखदियां नहीं, पर जद तक तुसीं हिरदे विच बैठे हो उदों तक तुसीं अखां राहीं देखदे हो। अखां ज्ञान इंद्रियां नूं ज्ञान दिंदे हो, कन्ना राही सुनदा जब तक तेरी जोत हिरदे च है। चमड़ी स्पर्श करदी इहनूं पता लगदा तत्ता ठंडा, चमड़ी नूं पता लगता ज्ञान इंद्रा जो होया सुंघण दी शक्ति नक विच इह वी ज्ञान इंद्रा है जबान विच शक्ति है खट्टा मिठा देखण दी पर इह शक्ति वास्तव विच तेरी होई है इस करके सारयां दे विच तुसीं जिहड़ा ज्ञान दिंदे हो इंद्रियां नूं इहदे विच वी तुसीं श्रेष्ठ हो पंचे सोह है दर राजान पंच जिहड़े श्रेष्ठ तुसीं इह वाहिगुरू सारयां नालों श्रेष्ठ हो ਤੁਹਾਡੇ ਦਰ ਦੇ ਉੱਤੇ ਜਿੰਨੇ ਵੀ ਸੰਤ ਮਹਾਤਮਾ ਗੁਰਮੁਖ ਪਿਆਰੇ ਭਗਤ ਜਨ ਨੇ ਉਹ ਰਾਜਿਆਂ ਦੀ ਤਰ੍ਹਾਂ ਸੋਭਨੀਕ ਹੁੰਦੇ ਨੇ ਤੁਹਾਡੀ ਚੇਤਨ ਸੱਤਾ ਕਰਕੇ ਜਦ ਤੁਹਾਡੀ ਕਿਰਪਾ ਹੁੰਦੀ ਹੈ ਤਾਂਹੀਓ ਸੋਭਨੀਕ ਹੁੰਦੇ ਨੇ ਪੰਚਾਂ ਕਾ ਗੁਰ ਏਕ ਧਿਆਨ ਸੋ ਮਹਾਰਾਜ ਕਹਿੰਦੇ ਨੇ ਜਿਹੜਾ ਸ੍ਰੇਸ਼ਠ ਪਰਮਾਤਮਾ ਹੈ ਪੰਚਾਂ ਕਾ ਗੁਰ ਏਕ ਧਿਆਨ ਸ੍ਰੇਸ਼ਠ ਪਰਮਾਤਮਾ ਹੁਣ ਇੱਥੇ ਪੰਚਾਂ ਕਾ ਜਿੰਨੀਆਂ ਵੀ ਪੰਜ ਚੀਜ਼ਾਂ ਨੇ ਉਹਨਾਂ ਸਾਰਿਆਂ ਦਾ ਗੁਰ ਜੋ ਚੇਤਨ ਰੂਪ ਵਾਹਿਗੁਰੂ ਹੈ ਉਹਦਾ ਧਿਆਨ ਕਰਨਾ ਚਾਹੀਦਾ ਸਾਨੂੰ ਕਿਵੇਂ ਜਿਵੇਂ ਪੰਜ ਈਸ਼ਰ ਨੇ ਲੋਕ ਈਸ਼ਰਾਂ ਨੂੰ ਹੀ ਮੰਨੀ ਜਾਂਦੇ ਨੇ ਪਰ ਪਰਮ ਈਸ਼ਰ ਨੂੰ ਨਹੀਂ ਮੰਨਦੇ ਹੈ ਮਹਾਰਾਜ ਕਹਿੰਦੇ ਦੇਖੋ ਪਰਮ ਈਸ਼ਰ ਪਰਮੇਸ਼ਰ ਨੂੰ ਮੰਨੋ ਥੱਲੇ ਵਾਲੇ ਪੰਜ ਈਸ਼ਰਾਂ ਦਾ ਧਿਆਨ ਨਾ ਕਰੋ ਪੰਜ ਈਸ਼ਰ ਕਿਹੜੇ ਨੇ ਸਿੱਧੋ ਪੰਜ ਈਸ਼ਰਾਂ ਵਿੱਚ ਆਉਂਦਾ ਬ੍ਰਹਮਾ ਸ਼ਿਵਜੀ ਗਣੇਸ਼ ਸੂਰਜ ਅਤੇ ਸ਼ਕਤੀ ਇਹ ਪੰਜ ਈਸ਼ਰ ਮੰਨੇ ਨੇ ਇਹ ਪੰਜਾਂ ਈਸ਼ਰਾਂ ਨੂੰ ਜਿਹੜਾ ਚੇਤਨ ਸੱਤਾ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਉਹਦਾ ਧਿਆਨ ਕਰੋ ਤੁਸੀਂ ਸੂਰਜ ਨੂੰ ਮੱਥਾ ਟੇਕਣ ਲੱਗ ਜਾਂਦੇ ਹੋ ਉਹਨੂੰ ਵੀ ਵੱਡਾ ਮੰਨੀ ਜਾਂਦੇ ਹੋ ਕਦੇ ਕਹਿੰਦੇ ਹੋ ਬ੍ਰਹਮਾ ਵੱਡਾ ਹੈ ਕਹਿੰਦੇ ਕਹਿੰਦੇ ਮਹੇਸ਼ ਵੱਡਾ ਹੈ ਗਣੇਸ਼ ਵੱਡਾ ਹੈ ਫਲਾਨਾ ਦੇਵਤਾ ਵੱਡਾ ਹੈ ਫਲਾਨਾ ਵੱਡਾ ਹੈ ਕਿੰਨਿਆਂ ਨੂੰ ਮੰਨੋਗੇ ਰੋਜ਼ ਜੇ ਇੱਕ ਇੱਕ ਚੌਲ ਮੱਥਾ ਟੇਕੀਏ ਸਾਰੇ ਦੇਵਤਿਆਂ ਨੂੰ ਇੱਕ ਮਾਣ ਚੌਲ ਚਾਹੀਦੇ ਰੋਜ਼ ਮੱਥਾ ਟੇਕਣ ਨੂੰ ਕਿੰਨਿਆਂ ਨੂੰ ਮੰਨੋਗੇ ਤੁਸੀਂ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਾਰਿਆਂ ਦਾ ਸ੍ਰੇਸ਼ਠ ਹੈ ਪੰਚਾਂ ਦਾ ਭਾਵ ਹੈ ਜਿਹੜਾ ਸੰਤਾਂ ਮਹਾਤਮਾ ਦਾ ਵੀ ਚੇਤਨ ਰੂਪ ਹੈ ਪੰਜਾਂ ਤੱਤਾਂ ਦਾ ਵੀ ਚੇਤਨ ਰੂਪ ਹੈ ਪੰਜਾਂ ਗਿਆਨ ਇੰਦਰੀਆਂ ਦਾ ਵੀ ਚੇਤਨ ਰੂਪ ਹੈ ਜਿਹੜਾ ਸਾਰਿਆਂ ਦਾ ਹੀ ਸ੍ਰੇਸ਼ਠ ਹੈ ਪੰਜਾਂ ਈਸ਼ਰਾਂ ਦਾ ਵੀ ਜਿਹੜਾ ਸ੍ਰੇਸ਼ਠ ਹੈ ਜੋ ਸਭ ਤੋਂ ਸ੍ਰੇਸ਼ਠ ਵਾਹਿਗੁਰੂ ਹੈ ਉਹਦਾ ਧਿਆਨ ਕਰੋ ਬਾਕੀ ਕਿਸੇ ਦਾ ਧਿਆਨ ਨਾ ਕਰੋ ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਿਤੋਜ ਸਭਾ ਜਗ ਛਾਇਓ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾ ਆਨੈ ਰਾਤ ਦਿਨ ਉਸ ਇੱਕ ਅਕਾਲ ਦਾ ਧਿਆਨ ਧਰੋ ਜਿਸ ਅਕਾਲ ਪੁਰਖ ਦੀ ਸੱਤਾ ਦਾ ਸਦਕਾ ਸਾਰੀ ਸ੍ਰਿਸ਼ਟੀ ਚੱਲਦੀ ਹੈ ਸਾਰਿਆਂ ਤਾਰਿਆਂ ਵਿੱਚ ਉਹਦਾ ਪ੍ਰਕਾਸ਼ ਹੈ ਸਾਰੀਆਂ ਜੀਵਾਂ ਦੇ ਵਿੱਚ ਉਹਦਾ ਪ੍ਰਕਾਸ਼ ਹੈ ਸਾਰਿਆਂ ਦਰਖਤਾਂ ਵਿੱਚ ਉਹਦਾ ਪ੍ਰਕਾਸ਼ ਹੈ ਸਾਰੇ ਪੰਛੀਆਂ ਵਿੱਚ ਉਹਦਾ ਪ੍ਰਕਾਸ਼ ਹੈ ਉਹ ਜਿਹਦੀ ਚੇਤਨ ਸੱਤਾ ਨਾਲ ਸਾਰਾ ਕੁਝ ਚੱਲਦਾ ਉਸ ਦਾ ਧਿਆਨ ਕਰੋ ਨਾ ਕਿ ਤੁਸੀਂ ਥੱਲੇ ਥੱਲੇ ਵਾਲਿਆਂ ਦਾ ਧਿਆਨ ਕਰੀ ਜਾਓ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਫਿਰ ਤਾਂ ਅਕਾਲ ਪੁਰਖ ਦਾ ਤਾਂ ਅੰਤ ਕੋਈ ਪਾ ਹੀ ਲੈਂਦਾ ਹੋਵੇਗਾ ਐਡੇ ਵੱਡੇ ਵਾਹਿਗੁਰੂ ਦਾ ਕਿਉਂਕਿ ਸਿੱਧ ਕਹਿੰਦੇ ਅਸੀਂ ਅੰਤ ਪਾ ਲਿਆ ਕਹਿੰਦੇ ਕਿਵੇਂ ਕਹਿੰਦੇ ਮਹਾਰਾਜ ਜਿਹੜਾ ਆਪਾਂ ਇਹ ਕਹਿੰਦੇ ਕਿ 84 ਲੱਖ ਜੂਨ ਬਣਾਈ ਆ ਉਹਨੇ ਅੰਤ ਨਾ ਆ ਗਿਆ ਫਿਰ ਗਿਣਤੀ ਆ ਗਈ 84 ਲੱਖ ਦੂਸਰੀ ਗੱਲ ਇਹ ਧਰਤੀ 50 ਕਰੋੜ ਯੋਜਨ ਹੈ ਇਹ ਵੀ ਤਾਂ ਉਹਦਾ ਅੰਤ ਹੀ ਆ ਗਿਆ ਜਿਹਨੂੰ ਧੌਲੇ ਬਲਦ ਨੇ ਚੱਕਿਆ ਹੋਇਆ ਮਹਾਰਾਜ ਕਹਿੰਦੇ ਇਹ ਧੌਲਾ ਬਲਦ ਕਿੱਥੋਂ ਬਣਾ ਲਿਆ ਤੁਸੀਂ ਕੌਣ ਹੈ ਇਹ ਕਹਿੰਦੇ ਜੀ ਧਰਤੀ ਦੇ ਥੱਲੇ ਇੱਕ ਬਲਦ ਖੜਾ ਸੋ ਉਹ ਧੌਲੇ ਬਲਦ ਦੀ ਅਸੀਂ ਗੱਲ ਕਰਦੇ ਹਾਂ ਧੌਲ ਧਰਮ ਦਇਆ ਕਾ ਪੂਤ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣਗੇ ਦੋ ਪੰਗਤੀਆਂ 'ਚ 99 ਕਰਕੇ ਲੱਗਣੀਆਂ ਨੇ ਦੋ ਪੰਗਤੀਆਂ ਬਾਅਦ 'ਚ ਆਉਣਗੀਆਂ ਪਹਿਲਾਂ ਇੱਥੋਂ ਸ਼ੁਰੂ ਹੋਣੀ ਕਥਾ ਧੌਲ ਧਰਮ ਦਇਆ ਕਾ ਪੂਤ ਗੁਰੂ ਨਾਨਕ ਦੇਵ ਜੀ ਕਹਿੰਦੇ ਕਿਹੜਾ ਧੌਲਾ ਬਲਦ ਤੁਸੀਂ ਕਹਿੰਦੇ ਹੋ ਕਹਿੰਦੇ ਜੀ ਧਰਤੀ ਥੱਲੇ ਇੱਕ ਬਲਦ ਖੜਾ ਮਹਾਰਾਜ ਕਹਿੰਦੇ ਉਹ ਧਰਤੀ ਜਿਹੜੀ ਹੈ ਉਹਦੇ ਥੱਲੇ ਬਲਦ ਜਿਹੜਾ ਖੜਾ ਉਹ ਬਲਦ ਕੌਣ ਹੈ ਹੱਡ ਮਾਸ ਚੰਮ ਦਾ ਬਲਦ ਹੈ ਨਹੀਂ ਕਹਿੰਦੇ ਜਿੱਡੀ ਵੱਡੀ ਧਰਤੀ ਆ ਕਿ ਓਡਾ ਵੱਡਾ ਥੱਲੇ ਬਲਦ ਹੈ ਮਹਾਰਾਜ ਕਹਿੰਦੇ ਇਹ ਤਾਂ ਹਾਸੋਹੀਣੀ ਗੱਲ ਹੋ ਗਈ ਕਹਿੰਦੇ ਫਿਰ ਉਸ ਬਲਦ ਦੇ ਥੱਲੇ ਕੋਈ ਹੋਰ ਆਸਰਾ ਕਹਿੰਦੇ ਉਹਦੇ ਥੱਲੇ ਇੱਕ ਹੋਰ ਧਰਤੀ ਹੋਵੇਗੀ, ਫਿਰ ਉਹ ਧਰਤੀ ਕਿਹਦੇ ਆਸਰੇ ਖੜੀ ਹੈ? ਕਹਿੰਦੇ ਉਹਦੇ ਥੱਲੇ ਇੱਕ ਹੋਰ ਬਲਦ ਹੋਵੇਗਾ। ਮਹਾਰਾਜ ਕਹਿੰਦੇ ਇਹ ਅਜੀਬ ਗੱਲ ਹੈ, ਤੁਹਾਨੂੰ ਤੁਹਾਡੇ ਹੀ ਮਤ ਰਾਹੀਂ ਦੱਸਦੇ ਹਾਂ ਅਸੀਂ ਵਿਦਾਂਤ ਰਾਹੀਂ, ਵੀ ਜੇ ਆਪਾਂ ਕਹਿ ਦਈਏ ਕਿ ਉਹ ਬਲਦ ਆਪਣੇ ਆਸਰੇ ਖੜਾ ਹੈ ਤਾਂ ਇਹ ਆਤਮੇ ਜਿਹੜਾ ਦੋਸ਼ ਆ ਜਾਂਦਾ ਹੈ। ਸੋ ਇਸ ਕਰਕੇ ਆਤਮ ਆਸਰੇ ਦੋਸ਼ ਤਾਂ ਆਉਣਾ ਨਹੀਂ ਚਾਹੀਦਾ ਤੁਹਾਡੀ ਗੱਲ ਵਿੱਚ। ਪਹਿਲਾਂ ਤਾਂ ਉਹ ਸਮਝਦੇ ਸੀ ਮਹਾਰਾਜ ਵੀ ਅਨਪੜ੍ਹ ਜੇ ਹੈਗੇ, ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੋਣਾ, ਘੇਰਾ ਪਾ ਲਾਂਗੇ। ਜਦੋਂ ਮਹਾਰਾਜ ਨੇ ਵਿਦਾਂਤ ਦੀ ਗੱਲ ਸੁਣਾਈ, ਕਹਿੰਦੇ ਮਹਾਰਾਜ ਨੂੰ ਤਾਂ ਇਹ ਵੀ ਪਤਾ ਵੀ ਇਹ ਜਿਹੜਾ ਆਤਮ ਆਸਰੇ ਦੋਸ਼ ਦਾ ਵੀ ਗਿਆਨ ਹੈ ਇਹਨਾਂ ਨੂੰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਨਹੀਂ ਜੀ ਅਖੇ ਉਹਦੇ ਥੱਲੇ ਇੱਕ ਹੋਰ ਬਲਦ ਹੈ, ਫਿਰ ਹੋਰ ਹੈ, ਫਿਰ ਹੋਰ ਹੈ। ਮਹਾਰਾਜ ਕਹਿੰਦੇ ਇਹ ਤਾਂ ਅੰਨਵਨ ਦੋਸ਼ ਆ ਗਿਆ। ਫਿਰ ਅੰਨਵਨ ਦੋਸ਼, ਆਤਮ ਆਸਰੇ ਦੋਸ਼, ਇਹ ਜੇ ਦੋਸ਼ ਤਾਂ ਅੱਗੇ ਅੱਗੇ ਤੁਰੇ ਜਾਂਦੇ ਨੇ, ਪਰਾਗ ਲੋਪ ਦੋਸ਼ ਕਰ ਦਿਓਗੇ ਫਿਰ ਤੁਸੀਂ, ਫਿਰ ਹੋਰ ਬਲਦ ਆ ਗਿਆ। ਫਿਰ ਇਹ ਜਿਹੜਾ ਦੋਸ਼ ਆਜੂ ਬਿਨ ਗਮ ਨੇ ਬ੍ਰਹਿ ਦੋਸ਼ ਆਜੂਗਾ, ਪਰਾਗ ਲੋਪ ਦੋਸ਼ ਆਜੂਗਾ, ਫਿਰ ਚੁੱਪ ਕਰ ਗਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਸਹੀ ਗੱਲ ਦੱਸੋ, ਧਰਤੀ ਥੱਲੇ ਕਦੇ ਤੁਸੀਂ ਕਹਿੰਦੇ ਸ਼ੇਸ਼ ਨਾਗ ਨੇ ਚੱਕੀ ਹੋਈ, ਕਦੇ ਤੁਸੀਂ ਕਹਿੰਦੇ ਹੋ ਹਿਮਧੌਲੇ ਬਲ ਨੇ ਚੱਕੀ ਹੋਈ ਹੈ, ਤਾਂ ਕਦੇ ਤੁਸੀਂ ਕਹਿੰਦੇ ਹੋ ਫਲਾਣੇ ਨੇ ਚੱਕੀ ਹੋਈ ਹੈ, ਕੱਛੂ ਹੈ ਧਰਤੀ ਥੱਲੇ ਕੱਛੂ ਨੇ ਚੱਕੀ ਹੋਈ ਹੈ, ਕੋਈ ਅਸਲੀਅਤ ਦੱਸੋ ਵੀ ਹੈ ਗੱਲ ਕੀ ਹੈ। ਕਹਿੰਦੇ ਮਹਾਰਾਜ ਅਸੀਂ ਤਾਂ ਆਪ ਵੱਡਿਆਂ ਤੋਂ ਸੁਣਿਆ ਹੋਇਆ ਸੀ, ਅਸੀਂ ਵੀ ਅੱਗੇ ਹੀ ਐਂ ਕਹੀ ਗਏ, ਅਸੀਂ ਤਾਂ ਕਦੇ ਸੋਚਿਆ ਨਹੀਂ ਇਸ ਗੱਲ ਬਾਰੇ, ਫਿਰ ਤੁਸੀਂ ਕਿਰਪਾ ਕਰਕੇ ਦੱਸੋ ਵੀ ਧਰਤੀ ਖੜੀ ਕਾਹਦੇ ਆਸਰੇ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਧੌਲ ਧਰਮ, ਅਸਲ ਵਿੱਚ ਜਿਹੜਾ ਧੌਲਾ ਬਲਦ ਤੁਸੀਂ ਕਹਿੰਦੇ ਹੋ ਧਰਤੀ ਥੱਲੇ ਚਿੱਟੇ ਰੰਗ ਦਾ ਬਲਦ ਇੱਕ ਖੜਾ ਹੈ, ਉਹ ਧਰਮ ਹੀ ਹੈ, ਧਰਮ ਦੇ ਆਸਰੇ ਹੀ ਧਰਤੀ ਖੜੀ ਰਹੇ।